और सतनाम कर्ता पुरुष निर्भय निर्वैर अकाल मूरत अजुनी सैपं गुर प्रसाद जप आद सच जुगाद सच हैपी सच नानक होसी पी सच तन तन सतगुरु गरीब नवाज पतत पावन भगत वच्छल कृपा निदान श्री गुरु नानक देव साहिब जी दी साजी नवाजी होई तन तन जुगो जुग अटल गुरता दे मालक चवर ताकत शतर दे मालक ब्रह्म विद्या ब्रह्म ज्ञान दे दाते श्री गुरु ग्रंथ साहिब जी दी हजूरी अंदर तन तन ब्रह्म ज्ञानी महापुरुष सिंह साहेब बाबा साहेब सिंह जी बेदी साहेब जी दी पवित्र याद अंदर बाबा सरबजोत सिंह जी दे सदे ते जुड़ी हुई सात संगत गज के बुलाओ वाहिगुरु जी का खालसा वाहिगुरु जी की फतेह। आपा तन गुरु नानक साहिब जी दी अंसवंश दे स्थान दे उत्ते उना दी अंसवंश दे सितारे नाम दे रसीए ब्रह्म ज्ञानी बाबा साहिब सिंह जी दे आगमन दिहाड़े दे याद विच जुड़े होए हां। आओ आपा कुछ मिनट उस अकाल पुरख वाहिगुरू दे चरणा नाल चित जोड़िए अपनियां बड़े सिर चिर तो बैठे हो थकावटां भी लथन सतगुरां दे चरणां नाल चित भी जुड़े ते जिस मार्ग ते सतगुरु नानक साहिब जी ने पाया बाबा साहिब सिंह जी आप चले ते संगतां नूं चलाया उस गुरशब्द दे नाल जुड़िए। धन गुरु नानक साहिब जी ने जो नाम आपां नूं बख्शिया जिन्हां चौंकड़े मारे ने ठीक है जिन्हें नहीं मारे हो चौंकड़े मारो ते कुछ मिनट आपां गुरु नानक साहिब जी दे बख्शे हुए गुरुमंत्र नाम वाहिगुरु नाल जुड़ना है। जाप आपां सारिआं ने रल के ही करना है अगड़ पिछड़ नहीं करना सारी संगत ने रल के जाप करना है मिलके जाप करना है एक ही आवाज प्रतीत होए ते आपां सारे जुड़िए सतगुरु ग्रंथ साहिब जी का ध्यान धरिए अकाल पुरख का ध्यान धरिए ते करिए उस वाहिगुरु का जाप वाहिगुरु 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 ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੀ ਅੰਸ਼ ਵਸ ਨਾਲ ਜੁੜੀ ਹੋਈ ਸੰਗਤ ਦੇ ਇਕਾਗਰਤਾ ਨੂੰ ਵੇਖ ਕੇ ਜਿਵੇਂ ਤੁਸੀਂ ਜਾਪ ਕੀਤਾ ਹੈ, ਚੇਤਾ ਕਰਦਾ ਸੀ ਕਿ ਹੋਰ ਕੁਝ ਬੋਲਣ ਦੀ ਲੋੜ ਨਹੀਂ, ਜਿੰਨੇ ਕੁ ਮਿੰਟ ਲਾਉਣੇ ਨੇ ਹੋਰ ਜਾਪ ਹੀ ਕਰ ਲਈਏ। ਬੜਾ ਚਿੱਤ ਪ੍ਰਸੰਨ ਹੋਇਆ ਹੈ ਆਪ ਸੰਗਤਾਂ ਦੀ ਇਕਾਗਰਤਾ ਅਤੇ ਇੱਕ ਰਸਤਾ ਨੂੰ ਵੇਖ ਕਰਕੇ। ਇਉਂ ਹੀ ਨਾਮ ਜਪਿਆ ਕਰੋ, ਨਾਮ ਵਿੱਚ ਹੀ ਵਡਿਆਈਆਂ ਨੇ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਮਹਾਰਾਜ ਨੇ ਨਿਰਣਾ ਕਰ ਦਿੱਤਾ ਕਿ ਜੋ ਕੁਛ ਚਾਹੁੰਦੇ ਹੋ, ਜੋ ਵੀ ਮਿਲਣਾ, ਸਭ ਨਾਮ ਚੋਂ ਮਿਲਣਾ ਹੈ, ਗੁਰਮੁਖ ਬਣ ਕੇ ਧਿਆਈਏ। ਗੁਰਮੁਖ ਬਣ ਦਾ ਮਤਲਬ ਗੁਰੂ ਕੇ ਸਨਮੁਖ ਹੋ ਕੇ, ਗੁਰੂ ਕੇ ਹੋ ਕੇ ਧਿਆਈਏ ਤਾਂ ਸਭ ਕੁਛ ਮਿਲ ਜਾਂਦਾ ਹੈ। ਸਾਧ ਸੰਗਤ, ਅੱਜ ਸੰਸਾਰ ਦੇ ਉੱਤੇ ਬਖਰੇਵਿਆਂ ਦੀਆਂ ਗੱਲਾਂ ਚੱਲਦੀਆਂ ਨੇ, ਜੀ ਕਰਦਾ ਕਿ ਨਾ ਕਰੀਏ, ਪਰ ਇਹ ਵੀ ਹੁੰਦਾ ਕਿ ਕਰਨੀਆਂ ਵੀ ਜ਼ਰੂਰੀ ਬਣਦੀਆਂ ਨੇ। ਪੰਥ ਦੇ ਵੱਖਰੇਪਣ ਦੀ ਗੱਲ ਕਰਦੇ ਨੇ, ਸਿਆਸੀ ਤੌਰ ਤੇ ਬਖਰੇਵਾਂ ਤਾਂ ਸਾਨੂੰ ਸਭ ਨੂੰ ਦੀਦਾ, ਉਧਰ ਦਾ ਖਿਆਲ ਤਾਂ ਅਸੀਂ ਸਾਰੇ ਕਰਦੇ ਰਹਿੰਦੇ ਹਾਂ, ਪਰ ਜੋ ਧਾਰਮਿਕ ਤੌਰ ਤੇ ਸੱਟ ਵੱਜ ਰਹੀ ਹੈ, ਉਧਰ ਖਿਆਲ ਕਰਨ ਦੀ ਜ਼ਿਆਦਾ ਜ਼ਰੂਰਤ ਹੈ, ਉਧਰ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਹੈ। ਬੜੇ ਲੰਮੇ ਸਮੇਂ ਤੋਂ ਸਿੱਖ ਪੰਥ ਨੂੰ ਧਾਰਮਿਕ ਤੌਰ ਤੇ ਵੱਖਰੇ ਕਰਨ ਦੇ ਯਤਨ ਰੰਭੇ ਹੋਏ ਆ ਰਹੇ ਨੇ। ਸਮੇਂ ਸਮੇਂ ਉਹਨਾਂ ਦਾ ਜ਼ੋਰ ਪੈ ਕੇ ਉਹ ਆਪਣਾ ਕੰਮ ਕਰ ਵੀ ਜਾਂਦੇ ਨੇ ਤੇ ਜਿਹਦੇ ਨਾਲ ਪੰਥ ਵਿਚ ਫੁੱਟ ਦੀ ਸ਼ਕਲ ਆਉਂਦੀ ਹੈ। ਉਹ ਸਮੇਂ ਸਮੇਂ ਫਿਰ ਉੱਠਦੇ ਨੇ, ਅੱਜ ਫਿਰ ਉੱਠੇ ਨੇ ਭੁਲੇਖਾ ਪਾਉਣ ਵਾਲੇ ਜਿਨ੍ਹਾਂ ਨੂੰ ਅਸੀਂ ਵਿਦਵਾਨ ਸਮਝ ਲੈਂਦੇ ਹਾਂ। ਸਾਧ ਸੰਗਤ ਇੱਕ ਗੱਲ ਨੂੰ ਸਮਝ ਕੇ ਰੱਖਿਆ ਕਰੋ, ਵਿਦਵਾਨ ਦਾ ਤੇ ਵਕੀਲ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਿਹੜਾ ਵਿਦਵਾਨ ਜਿਹਨੂੰ ਪੁਰਾਣੇ ਪੰਡਿਤ ਕਹਿੰਦੇ ਹੁੰਦੇ ਸੀ, ਇੱਕ ਵਿਦਵਾਨ ਉਹ ਹੁੰਦੇ ਨੇ ਜਿਹੜੇ ਕੇਵਲ ਅੱਖਰੀ ਗਿਆਨ ਵਾਲੇ, ਉਹਨਾਂ ਨੂੰ ਪੰਡਿਤ ਕਿਹਾ ਜਾਂਦਾ ਹੈ। ਇੱਕ ਉਹ ਵਿਦਵਾਨ ਹੁੰਦੇ ਨੇ ਜਿਹਨਾਂ ਨੂੰ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਕਿਹਾ ਜਾਂਦਾ ਹੈ, ਜਿਹੜੇ ਵਿਦਵਾਨ ਵੀ ਨੇ ਤੇ ਨਾਮ ਦੇ ਰਸੀਏ ਵੀ ਨੇ, ਉਹਨਾਂ ਦੀ ਲੋੜ ਹੈ। ਪਰ ਜਿਹੜੇ ਕੇਵਲ ਵਿਦਵਾਨ ਨੇ ਉਹ ਸਮੇਂ ਸਮੇਂ ਤੇ ਭੁਲੇਖੇ ਬੜੇ ਪੈਦਾ ਕਰਦੇ ਨੇ। ਦਸਵੇਂ ਗੁਰੂ ਗ੍ਰੰਥ ਸਾਹਿਬ ਬਾਰੇ ਅੱਜ ਬੜੇ ਭੁਲੇਖੇ ਪਾਏ ਜਾ ਰਹੇ ਨੇ ਇਸ ਸਥਾਨ ਤੇ। ਬਾਬਾ ਸਾਹਿਬ ਸਿੰਘ ਜੀ ਬੇਦੀ ਵੀ ਤੇ ਮਗਰੋਂ ਵੀ ਦਸਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਹੁੰਦੇ ਆ ਰਹੇ ਨੇ। ਅੱਜ ਇਹ ਵੀ ਗੱਲ ਕਹਿਣ ਦਾ ਬੜਾ ਭੁਲੇਖਾ ਪੈਂਦਾ ਕਿ ਦਸਵੇਂ ਗ੍ਰੰਥ ਕਹੋ, ਦਸਵੇਂ ਗੁਰੂ ਗ੍ਰੰਥ ਨਾ ਕਹੋ, ਬੜੀ ਹੈਰਾਨੀ ਆਉਂਦੀ ਹੈ। ਇਸ ਭੁਲੇਖੇ ਚ ਬੜੇ ਫਸਦੇ ਨੇ। ਮਹਾਰਾਜ ਪੁਰਾਤਨ ਬਜ਼ੁਰਗਾਂ ਨੇ ਬੜੇ ਹੀ ਸਾਡੇ ਨਿਰਣੇ ਕੀਤੇ ਹੋਏ ਨੇ, ਬੜੇ ਨਿਰਣੇ ਕਰਕੇ ਸਾਫ਼ ਰੱਖੇ ਹੋਏ ਨੇ। ਸਪਸ਼ਟ ਅੱਖਰਾਂ ਵਿਚ ਆਦਿ ਗੁਰੂ ਗ੍ਰੰਥ ਸਾਹਿਬ, ਦਸਵੇਂ ਗੁਰੂ ਗ੍ਰੰਥ ਸਾਹਿਬ, ਇਹ ਨਿਰਣੇ ਵਾਸਤੇ ਨਾ ਹੋਏ। ਆਦਿ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਤੋਂ ਪਹਿਲੇ ਆਦਿ ਗੁਰੂ, ਉਨ੍ਹਾਂ ਦੀ ਰਚੀ ਹੋਈ ਬਾਣੀ ਦਾ ਗ੍ਰੰਥ ਸਾਹਿਬ। ਦਸਵੇਂ ਗੁਰੂ ਗ੍ਰੰਥ ਸਾਹਿਬ ਦਸਵੇਂ ਗੁਰੂ ਦੀ ਰਚੀ ਹੋਈ ਬਾਣੀ ਦਾ ਗ੍ਰੰਥ ਸਾਹਿਬ। ਇਹਦੇ ਨਾਲ ਗੁਰੂ ਪਦ ਦਾ ਬਹੁਤਾ ਸੰਬੰਧ ਨਹੀਂ ਪੈਂਦਾ। ਕਹਿ ਦਿੰਦੇ ਜੀ ਦਸਵੇਂ ਪਾਤਸ਼ਾਹ ਦੇ ਗ੍ਰੰਥ ਨੂੰ ਗੁਰਤਾ ਗੱਦੀ ਨੇ, ਇਸ ਕਰਕੇ ਦਸਵੇਂ ਗੁਰੂ ਗ੍ਰੰਥ ਨਾ ਕਹੋ। ਭੁਲੇਖੇ ਚ ਪੈਂਦੇ ਨੇ ਦਸਵੇਂ ਗੁਰੂ ਦਾ ਗ੍ਰੰਥ ਸਾਹਿਬ, ਦਸਵੇਂ ਪਾਤਸ਼ਾਹ ਦਾ ਗ੍ਰੰਥ ਸਾਹਿਬ। ਦਸਵੇਂ ਗੁਰੂ ਨੇ ਨਾ, ਉਹਨਾਂ ਦਾ ਗ੍ਰੰਥ ਸਾਹਿਬ ਹੈ। ਉਹਦੇ ਵਿਚ ਜੋ ਨਿਰਣੇ ਮਹਾਰਾਜ ਨੇ ਦਿੱਤੇ ਨੇ ਸਪਸ਼ਟ ਰੂਪ ਵਿਚ ਸਾਨੂੰ, ਉਹ ਉਹਨਾਂ ਨੂੰ ਹੀ ਦੂਰ ਕਰਨ ਵਾਸਤੇ ਅੱਜ ਇਹ ਰੌਲਾ ਬੜੇ ਸਮੇਂ ਤੋਂ ਪੈਂਦਾ ਤੇ ਅੱਜ ਵੀ ਬੜੀ ਤੂਤੀ ਇਹਨਾਂ ਨੇ ਉੱਚੀ ਕੀਤੀ ਹੋਈ ਹੈ। ਦਸਵੇਂ ਪਾਤਸ਼ਾਹ ਦਾ ਗ੍ਰੰਥ ਮਹਾਰਾਜ ਨੇ ਨਿਰਣਾ ਕਰ ਦਿੱਤਾ। ਦੇਖੋ ਜੇ ਵਿਚਾਰ ਕੇ ਦੇਖੋ ਗੁਰਤਾ ਗੱਦੀ ਵਾਲੀ ਗੱਲ, ਦਸਵੇਂ ਪਾਤਸ਼ਾਹ ਨੇ ਸਾਰੇ ਦਸਵੇਂ ਗੁਰੂ ਗ੍ਰੰਥ ਸਾਹਿਬ ਅੰਦਰ ਨਾਨਕ ਨਾਮ ਨਹੀਂ ਵਰਤਿਆ। ਨਾਨਕ ਨਾਮ ਉਹਨਾਂ ਨੇ ਨਹੀਂ ਵਰਤਿਆ। ਕਿਉਂ ਨਹੀਂ ਵਰਤਿਆ? ਇਸੇ ਕਰਕੇ ਕਿ ਗੁਰਤਾ ਗੱਦੀ ਇੱਧਰ ਨਹੀਂ ਦੇਣੀ। ਨਾਨਕ ਨਾਮ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਰਤਿਆ ਗਿਆ ਹੈ। ਫਿਰ ਮਹਾਰਾਜ ਨੇ ਉਸ ਗ੍ਰੰਥ ਅੰਦਰ ਧੁਰਕੀ ਬਾਣੀ ਵੀ ਹੈ ਤੇ ਸਾਨੂੰ ਸਿੱਖਿਆ ਦੇਣ ਵਾਲੀ ਬਾਣੀ ਵੀ ਹੈ। ਫਰਕ ਇੰਨਾ ਹੀ ਸਮਝਣ ਦੀ ਲੋੜ ਹੈ। ਧੁਰਕੀ ਬਾਣੀ, ਜਾਪ ਸਾਹਿਬ, ਅਕਾਲ ਉਸਤ ਬਾਣੀਆਂ ਤੇ ਸਾਰੇ ਦਸਮ ਦੇ ਅੰਦਰ ਵੀ ਥਾਂ ਥਾਂ ਤੇ ਧੁਰਕੀ ਬਾਣੀ ਦਾ ਨਿਰਣਾ ਹੈ ਤੇ ਮਹਾਰਾਜ ਨੇ ਸਪਸ਼ਟ ਸ਼ਬਦਾਂ ਵਿਚ ਸਾਨੂੰ ਸਿੱਖਿਆ ਦਿੱਤੀ ਕਿ ਆਪਾਂ ਇੱਕ ਅਕਾਲ ਦੇ ਪੁਜਾਰੀ ਹਾਂ, ਇੱਕ ਅਕਾਲ ਦੇ, ਹੋਰ ਕਿਸੇ ਦੇ ਪੁਜਾਰੀ ਨਹੀਂ। ਕਾਲ ਤੁਹੀਂ, ਕਾਲੀ ਤੁਹੀਂ, ਤੁਸੀਂ ਤੇਗ ਅਰ ਤੀਰ, ਕਿਹਨੂੰ ਕਿਹਾ ਉਸ ਇੱਕ ਨੂੰ? ਅਨੰਦਪੁਰ ਸਾਹਿਬ ਇੱਕ ਬ੍ਰਾਹਮਣ ਮੇਰੇ ਕੋਲ ਆ ਗਿਆ, ਕਹਿੰਦਾ ਜੀ ਦੇਖੋ ਮਹਾਰਾਜ ਨੇ ਨਿਰਣੇ ਦੇ ਵੀ ਦੀ ਗੱਲ ਕੀਤੀ। ਮੈਂ ਕਿਹਾ ਹਾਂ ਕੀਤੀ ਹੈ। ਮੈਂ ਕਿਹਾ ਪਰ ਪੜ੍ਹ ਤਾਂ ਲੈ, ਕੀ ਕੀਤੀ, ਕਿਹਨੂੰ ਕਿਹਾ? ਜਦੋਂ ਇੱਕ ਵੱਲ ਜੁੜੇ ਉੱਥੇ ਕਿਹਾ ਕਿ ਤੂੰ ਹੀ ਹੈ ਸਭ ਸੰਸਾਰ, ਇੱਕ ਤੂੰ ਹੀ ਹੈ ਮਾਲਕਾ, ਤੇਰਾ ਹੀ ਰੂਪ ਹੈ ਸਾਰਾ। ਉੱਥੇ ਕਿਹਾ, ਉਦਾਂ ਨਹੀਂ ਕਿਹਾ। ਤੇ ਮਹਾਰਾਜ ਨੇ ਜੇ ਰਾਮਾ ਅਵਤਾਰ ਉਚਾਰਿਆ ਤਾਂ ਸਾਡਾ ਭੁਲੇਖਾ ਕੱਢਣ ਲਈ ਉਹਦੇ ਵਿੱਚ ਹੀ ਉਚਾਰ ਦਿੱਤਾ। ਮਹਾਰਾਜ ਨੇ ਉਹਦੇ ਵਿੱਚ ਉਚਾਰ ਦਿੱਤਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ ਹੋ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨੇ ਹੋ। ਉਹਦੇ ਚ ਕਿਹਾ ਨਾ, ਰਾਮਾ ਅਵਤਾਰ ਚ ਕਿਹਾ। सगल द्वार को छाड़ के गह तुहारो द्वार माहे गह की ला जास गोविंद दास तुहार। ते जे कृष्णा अवतार उचारिया तो महाराज ने उचार दिता कि भुलेखा ना खायो, मैं ना कने सह प्रथम बनाऊ, किशन बिशन कब हो ना त्याऊ, कान सुने पहचान ना तिनसो, लिब लागी मोरी पग इनसो। कह दिता ना कि इन्हों भुलेखा खाया कि मैं शायद राम नू कृष्ण नू इन्हों नू मनाउन दी गल नहीं, कब किशन बिशन कब हो ना त्याऊ। महाराज ने कहा तस्म कथा भगौत की भाखा करी बनाए और वासना ना है मन धर्म युद्ध को चाहे। कहते केवल धर्म युद्ध नू उत्पन्न करने वास्ते उच्चारण किया। जे चंडी चरित्र लिखे तो कह दिता दे शिवा बर मोह यह है शुभ कर्मन ते कब हूं ना डरो अरसो जब जाए लरो निश्चय कर अपनी जीत करो। उन्हें सारे उस निर्णय दे दिता ना ते सच्चे पातशाह ने चौपी कदों उच्चारण की सारे चरित्रों के अखीर ते सारे चरित्र तो अखीर से जाके चौपी अमरी करो हाथ दर अच्छा उच्चारण की है। ते साडे वड्डिया ने पहले तो सतगुरां ने अमृत संचार किया तो तीन वाणिया जाप साहब सवैये श्रावक शुद्ध समूह सधान के ते चौपी अमरी करो हाथ दर अच्छा पढ़ के फिर अमृत तैयार किया। सानू हुक्म किया रोज नितनेम दियां बाणिया च ये पंज बाणिया तीन बाणिया ए जपजी साहब ते आनंद साहब नाल इन्हां दा तुसीं नितनेम करना। जोड़ दिता ना दो एक कर दते ना सानू जोड़िया नितनेम साडा उहदे नाल अमृत त्यार साडा उहदे नाल हुंदा ते देख ते फतेह कित्थों आ गया वह भी दसम चो वाहिगुरु जी का खालसा वाहिगुरु जी की फतेह दसम चो। फिर साडी अरदास कित्थों जिहड़ी चंडी च वार कहिंदे सी नहीं मननी आरंभ की है सच्चे पातशाह का गुरु नानक साहब की अरदास आप आरंभ करते हैं ना प्रथम भगौती सिमर कह गुरु नानक लई ध्याए फिर अंगद गुरते अमरदास रामदासा हुई सहाय कि अज इन्हां दी गल मन के अरदास नवी कढ़ांगे ते केड़ा बनाएगा कोई है समाई दा लाल। ये गल्लां सारियां अरदास साडी दसम चो अमृत साडा दसम नाल रहनी बहनी साडी दसम नाल खालसे दी महिमा खालसे दी वडियाई हर पक्ष तो दसम तो बिना तो असी कुछ भी नहीं रहे। जिहड़े लोग यह हमला करते ने क्यों कि खालसे दी जड़ वढ दिओ दरख्त आपे सुक जाएगा। जे नितनेम तो टुट गए यह गल मन ली उन्हां दी ते बाणियां तो टुट गए तो फिर बाकी साडा बचेगा कि फिर सवाल आएगा अमृत भी थोड़ा है नहीं नितनेम भी थोड़ा है नहीं तुसीं एवें फराड ही करी गए। इस करके खरीदे हुए लोग असल विच ये मुल बिके लोग होंदे ने। जिवें आपां वकील खरीदते हैं ना साडा केस भावें झूठा ही होवे वकील नूं फीस दिंदे हां क्या वह कहिंदा ठीक है मैं तुहानूं सच साबित करूंगा वह किताबां चों कढ गल दलीलां दिंदा बाहरों तां नहीं दिंदा वह पैसे लैके केस लड़ता सच्चे वाले पासे भी पैसों वाला झूठे वाले पासे भी पैसों वाला। इदां ही लोग ने खरीदे जाते हैं वो दर्शन सिंह वर्गे रागी दसों की बाणी नूं गा गा के सानू सुनाते रहे उम्र लंघ गई तो हुण वड्डा सारा गफा किधरों मिल गया तो कहिंदा मैनूं हुण सोझी आई है पैसे मिल गए ना। सो यह गल साध संगत सावधान होने की लोड़ है कि इन्हां खरीदे हुए लोगों की या दलीलबाजियां जिवें वकील दलीलबाजी देंदे ने किताबां चों कढ कढ के ये भी दलीलबाजियां देंदे ने वह दलीलबाजियां च भुलेखे च नहीं पैना। चरित्रां दा बड़ा ये जिक्र करते ने वो महापुरख साडे बाबा दीप सिंह जी वर्गे वो विद्वान शोधे सुरवीर जेड़े दसम नूं पढ़न वाले जिन्हां ने बीबियां छड़ाइयां अबदाली तो फिर उन्हां नूं सारिआं नूं घरीं छड के आए किसे ने अख मैली नहीं कीती किसे ने अख मैली नहीं कीती। चंबे दे राजे दी लड़की नूं बाबा दीप सिंह जी छड के आए उन्हां नूं तां चरित्र पढ़ के अख मैली ना होई। ये जड़े विद्वान बड़े सिख आउंदे ने इन्हां दे तां आप मन मैले होण करके पहले मलीन होए बैठे ने इन्हां नूं बकार ही दीदा मन है मलीन। सावधान महाराज ने कीता सानू चरित्रां अंदर कि जिहड़े कोई काम गलत करनगे उन्हां दी हालत बड़ी भैड़ी हुंदी है। दित्ते होए ने जिक्र इन्ना समां नहीं वो जिक्र दित्ते ने थां पर थां ਕਿ ਜਿਹੜੇ ਪਰ ਇਸਤਰੀ ਕੇ ਭਜ ਮਹਾਰਾਜ ਨੇ ਕਿਹਾ ਨਾ ਸੁਧ ਜਪਤੇ ਹਮ ਧਰੀ ਬਚਨ ਗੁਰਦਏ ਹਮਾਰੇ, ਉਹਦੇ ਚ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਚੰਦਰਮਾ ਦਾ ਦਿੱਤਾ, ਰਾਮ ਚੰਦਰ ਦਾ ਦਿੱਤਾ, ਸਾਰਿਆਂ ਦੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਕਿ ਜਿਨ੍ਹਾਂ ਨੇ ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਏ, ਪਰ ਨਾਰੀ ਕੇ ਭਜੇ ਸੀਸ ਦਾ ਸੀਸ ਗਵਾਏ, ਉਹ ਦ੍ਰਿਸ਼ਟਾਂਤ ਦਿੱਤੇ, ਉਹ ਵੀ ਚਰਿੱਤਰਾਂ ਚ ਹੀ ਨੇ ਨਾ, ਉਹ ਚਰਿੱਤਰਾਂ ਚ ਨੇ ਦਿੱਤੇ ਹੋਏ, ਉਹ ਨੀ ਇਹਨਾਂ ਨੂੰ ਦਿਸਦੇ। ਜਿੱਥੇ ਮਹਾਰਾਜ ਕਹਿ ਦਿੰਦੇ ਜਿਹੜੇ ਕੰਮ ਕਰਨਗੇ ਉਹ ਹੱਥ ਲੇਡੀ ਕੇ ਮਰ ਹੀ, ਉਹ ਇਹਨਾਂ ਤੋਂ ਹੀ ਮਰਨਗੇ, ਉਹਨਾਂ ਦਾ ਹਾਲ ਹੋਏਗਾ, ਉਹਨਾਂ ਦੀ ਉਪ ਅਪਜਸ ਹੋਏਗਾ, ਉਹਨਾਂ ਦੀ ਨਿਰਾਦਰੀ ਹੋਏਗੀ। ਕਿਉਂ ਲਿਖੇ ਨੇ ਫਿਰ ਚਰਿੱਤਰੋ ਪਖਿਆਨ ਅੱਖਰ ਹੈ, ਪਖਿਆਨ ਉਪਖਿਆਨ ਦਾ ਮਤਲਬ ਹੁੰਦਾ ਕਿ ਜਿਹੜੀ ਲੌਕਿਕ ਗੱਲਾਂ ਦੱਸ ਕੇ ਦ੍ਰਿਸ਼ਟਾਂਤ ਦੇ ਕੇ, ਵੀ ਉਹ ਜ਼ਰੂਰੀ ਨਹੀਂ ਕਿ ਇਤਿਹਾਸਕ ਤੌਰ ਤੇ ਬੀਤੀ ਹੋਈ ਗੱਲ ਲਿਖੀ ਹੈ, ਉਹ ਸਾਰੀਆਂ ਬੀਤੀਆਂ ਗੱਲਾਂ ਨਹੀਂ ਹੁੰਦੀਆਂ ਕਿ ਜ਼ਰੂਰ ਇੱਦਾਂ ਹੋਈਆਂ ਨੇ, ਪਰ ਸਮਝਾਉਣ ਵਾਸਤੇ ਉਹ ਸਾਖੀਆਂ ਲਿਖੀਆਂ ਨੇ। ਉਹ ਲਿਖ ਕੇ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਕਿ ਸਾਵਧਾਨ ਰਹਿਣਾ, ਖਾਲਸੇ ਨੇ ਜਤ ਸਤ ਵਿੱਚ ਕਾਇਮ ਰਹਿਣਾ ਹੈ, ਅਡੋਲ ਰਹਿਣਾ ਹੈ, ਵਾਹਿਗੁਰੂ ਨਾਲ ਜੁੜਨਾ ਹੈ। ਸੋ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਜੋ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਮੰਨਣਾ ਹੈ, ਬਾਣੀ ਤੇ ਬਾਣੇ ਵਿੱਚ ਪ੍ਰਪੱਕ ਰਹਿਣਾ ਹੈ ਤੇ ਨਾਲ ਹੀ ਜੁੜਨਾ ਹੈ। ਬਹੁਤ ਗ੍ਰੰਥ ਨੇ, ਬਹੁਤ ਕਿਤਾਬਾਂ ਨੇ, ਭਾਈ ਵੀਰ ਸਿੰਘ, ਡਾਕਟਰ ਭਾਈ ਵੀਰ ਸਿੰਘ ਜੀ, ਕਪੂਰ ਸਿੰਘ ਜੀ, ਸਾਹਿਬ ਸਿੰਘ ਜੀ, ਸਾਹਿਬ ਸਿੰਘ ਦੇ ਵੀ ਜਿਹੜੇ ਚੇਲੇ ਨੇ ਉਹ ਵੀ ਦਸਵੇਂ ਬਾਰੇ ਗੱਲਾਂ ਕਰਦੇ ਨੇ, ਪਰ ਸਾਹਿਬ ਸਿੰਘ ਜੀ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਲੈਣ ਜਿਹਦੇ ਚ ਉਹਨਾਂ ਨੇ ਦਸਵੇਂ ਦੀ ਬਾਣੀ ਨੂੰ ਪ੍ਰਮਾਣਿਤ ਕੀਤਾ ਹੋਇਆ, ਤੇ ਕਿੰਨੇ ਵਿਦਵਾਨ ਪੁਰਾਣੇ 10-20 ਵਿਦਵਾਨਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੇ ਦਸਵੇਂ ਨੂੰ ਸਾਬਤ ਕੀਤਾ ਹੋਇਆ ਕਿ ਸ਼ਬਦ ਗੁਰੂ ਗੁਰ ਕੀ ਮੂਰਤ ਦਸਵੇਂ ਪਾਤਸ਼ਾਹ ਦਾ ਆਪਣਾ ਆਚਾਰਾ ਹੈ, ਗ੍ਰੰਥ ਹੈ। ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਦੰਦਵੀ ਟਕਸਾਲ ਦੇ ਵਿਦਵਾਨ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅੱਜ ਪੰਥ ਵਿੱਚ ਇਹ ਵੀ ਗੱਲ ਹੈ, ਕੋਈ ਕਹਿੰਦਾ ਭਾਈ ਮਨੀ ਸਿੰਘ ਜੀ ਨੇ ਦਸਵੇਂ ਦਾ ਸਰੂਪ ਲਿਖਿਆ, ਕੋਈ ਕੁਝ ਕਹਿੰਦਾ, ਪਰ ਉਹ ਮਹਾਂਪੁਰਖ ਮੈਂ ਆਪਣੇ ਕੰਨਾਂ ਨਾਲ ਵੀ ਸੁਣਿਆ ਹੋਇਆ ਤੇ ਹੁਣ ਉਹਨਾਂ ਦੀ ਟੇਪ ਰਿਕਾਰਡ ਵੀ ਬੋਲਦੀ ਹੈ, ਜੋ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਪ ਹੁਣ ਨਿਕਲੀ ਹੈ, ਸਾਰਿਆਂ ਦੇ ਸਾਹਮਣੇ ਆ ਗਈ ਹੈ, ਉਹਦੇ ਵਿੱਚ ਰਹਿ ਰਹਿ ਸਾਹਿਬ ਜੀ ਦੀ ਬਾਣੀ ਦੇ ਪੰਜਵੇਂ ਸ਼ਬਦ ਦੇ ਅਰਥ ਕਰਨ ਲੱਗਿਆਂ ਮਹਾਂਪੁਰਖਾਂ ਨੇ ਉੱਥੇ ਅੱਖਰ ਵਰਤੇ ਨੇ ਕਿ ਦਸਵੇਂ ਪਾਤਸ਼ਾਹ ਨੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਇਹ ਦਸਵੇਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੀਤਾ। ਬਲਕਿ ਮਹਾਂਪੁਰਖ ਸਾਨੂੰ ਇਹ ਕਿਹਾ ਕਰਦੇ ਸਨ ਕਿ ਹੀਰਾ ਘਾਟ ਵਾਲੇ ਸਥਾਨ ਤੇ ਸਤਿਗੁਰੂ ਜੀ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜਾਏ। ਇਹ ਮਹਾਂਪੁਰਖਾਂ ਦੇ ਰਸਨਾ ਤੋਂ ਆਪਣੇ ਕੰਨਾਂ ਨਾਲ ਵੀ ਸੁਣਿਆ ਤੇ ਹੁਣ ਪ੍ਰੋੜਤਾ ਲਈ ਹਾਲੇ ਇੱਥੋਂ ਤੱਕ ਦੀ ਕਥਾ ਸੁਣ ਹੋਈ ਹੈ, ਉਹਦੇ ਚ ਰਹਿਰਾ ਸਾਹਿਬ ਦੇ ਪੰਜਵੇਂ ਸ਼ਬਦ ਤੇ ਮਹਾਂਪੁਰਖ ਅੱਖਰ ਵਰਤੇ ਨੇ ਕਿ ਇੱਥੇ ਹਜ਼ੂਰ ਸਾਹਿਬ ਉਹ ਕਥਾ ਕਰ ਰਹੇ ਸਨ, ਉੱਥੇ ਉਚਾਰਦਿਆਂ ਉਹਨਾਂ ਨੇ ਬੋਲਿਆ ਕਿ ਇਸੇ ਸਥਾਨ ਤੇ ਮਹਾਰਾਜ ਨੇ ਦਸਵੇਂ ਦਾ ਸਰੂਪ ਸੰਪੂਰਨ ਕੀਤਾ। ਸੋ ਸਾਧ ਸੰਗਤ, ਇਹ ਮਹਾਂਪੁਰਖ ਤੱਤਵੇ ਤੇ ਬ੍ਰਹਮ ਗਿਆਨੀ ਮਹਾਂਪੁਰਖ ਜੋ ਹੁੰਦੇ ਨੇ ਉਹਨਾਂ ਦੀ ਨਿਗਾਹ ਸਤਿਗੁਰੂ ਪਾਤਸ਼ਾਹ ਨਾਲ ਜੁੜੇ ਹੋਇਆਂ ਦੀ ਦਿਵ ਦ੍ਰਿਸ਼ਟੀ ਖੁੱਲੀ ਹੁੰਦੀ ਹੈ, ਬਾਕੀ ਦੇ ਜਿਹੜੇ ਅੰਦਾਜ਼ਾ ਲਾਉਣ ਵਾਲੇ ਹੁੰਦੇ ਨੇ ਉਹ ਆਪਣੇ ਕੇਵਲ ਕਿਤਾਬਾਂ ਤੱਕ ਦੇਖ ਕੇ ਸੋਚ ਕੇ ਕਰਦੇ ਨੇ। ਸੋ ਸਤਿਗੁਰੂ ਪਾਤਸ਼ਾਹ ਦੀ ਬਾਣੀ, ਦਸਵੇਂ ਪਾਤਸ਼ਾਹ ਦੀ ਬਾਣੀ ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਾਂਗੇ ਤਦ ਹੀ ਸਾਡੇ ਤੇ ਬਖਸ਼ਿਸ਼ ਹੋਏਗੀ। ਦਸਵੇਂ ਪਾਤਸ਼ਾਹ ਦੀ ਬਾਣੀ ਦਾ ਪਾਠ ਕਰਕੇ ਵੇਖੋ, ਉਹਦੇ ਚ ਦੋ ਗੱਲਾਂ ਦਾ ਖਿਆਲ ਰੱਖਣਾ, ਇੱਕ ਧੁਰਕੀ ਬਾਣੀ ਹੈ, ਇੱਕ ਬਾਣੀ ਸਾਨੂੰ ਸਿੱਖਿਆ ਦੇਣ ਲਈ ਹੈ, ਪਰ ਉਹ ਵੀ ਕਿਸੇ ਗ੍ਰੰਥ ਦਾ ਉਤਾਰਾ ਨਹੀਂ। ਇਹ ਵੀ ਗੱਲ ਸਾਧ ਸੰਗਤ ਖਿਆਲ ਨਾਲ ਸੁਣ ਲੈਣੀ, ਕਹਿ ਦਿੰਦੇ ਜੀ ਉਤਾਰੇ ਕੀਤੇ ਨੇ ਫਲਾਣੇ ਗ੍ਰੰਥ, ਕਿਸੇ ਗ੍ਰੰਥ ਦਾ ਉਤਾਰਾ ਨਹੀਂ। ਉਤਾਰਾ ਉਹਨੂੰ ਕਿਹਾ ਜਾਂਦਾ ਜਿਹੜਾ ਅੱਖਰ ਅੱਖਰ ਉਹਦਾ ਉਲੱਥਾ ਕੀਤਾ ਜਾਵੇ, ਉਲੱਥਾ ਨਹੀਂ ਕਿਸੇ ਗ੍ਰੰਥ ਦਾ ਵੀ, ਉਹ ਜੋ ਸਿਧਾਂਤ ਹੈ, ਜੇ ਰਾਮ ਚੰਦਰ ਦੀ ਗੱਲ ਹੈ ਤਾਂ ਜੋ ਕੁਛ ਉਹਨਾਂ ਦਾ ਵਾਪਰਿਆ ਉਹਨੇ ਆਪਣੇ ਅੱਖਰਾਂ ਚ ਆਪਣੇ ਵੱਲੋਂ ਆ ਬਖਰੇਵਾਂ ਉਚਾਰਨ ਕੀਤਾ ਹੈ। ਕਈ ਪ੍ਰਸੰਗ ਐਸੇ ਨੇ ਜਿਹੜੇ ਰਮਾਇਣ ਵਿੱਚ ਵੀ ਨਹੀਂ ਆਉਂਦੇ ਪਰ ਦਸਵੇਂ ਪਾਤਸ਼ਾਹ ਨੇ ਲਿਖੇ ਹੋਏ ਨੇ। ਕਈ ਗੱਲਾਂ ਕ੍ਰਿਸ਼ਨ ਅਵਤਾਰ ਦੀਆਂ ਐਸੀਆਂ ਨੇ ਜਿਹੜੇ ਉਹਨਾਂ ਦੇ ਗ੍ਰੰਥਾਂ 'ਚ ਨਹੀਂ ਆਉਂਦੀਆਂ, ਮਹਾਰਾਜ ਨੇ ਲਿਖੀਆਂ ਨੇ। ਸੋ ਸੱਚੇ ਪਾਤਸ਼ਾਹ ਨੇ ਆਪ ਜੋ ਉਚਾਰਨ ਕਰਕੇ ਬਖਸ਼ਿਸ਼ ਕੀਤੀ ਹੈ ਉਹ ਦਾਤਾ ਸਾਨੂੰ ਦਿੱਤੀਆਂ ਨੇ, ਸਤਿਗੁਰੂ ਜੀ ਦੀ ਕਿਰਪਾ ਹੈ, ਮਿਹਰ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ, ਜੇ ਵਿਚਾਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਦੀ ਸਾਰੀ ਦਸਵੇਂ ਪਾਤਸ਼ਾਹ ਦੀ ਬਾਣੀ ਹੈ। ਦਮਦਮੇ ਸਾਹਿਬ ਬੈਠ ਕੇ ਜਦੋਂ ਧੀਰ ਵਾਲੇ ਨੇ ਕਿਹਾ ਸੀ ਕਿ ਜੇ ਦਸਵੇਂ ਪਾਤਸ਼ਾਹ ਕਹਾਉਂਦੇ ਨੇ ਗੁਰੂ ਨਾਨਕ ਦੀ ਦਸਵੀਂ ਗੱਦੀ ਦੇ ਮਾਲਕ, ਮੈਂ ਪੰਜਵੇਂ ਪਾਤਸ਼ਾਹ ਵਾਲਾ ਸਰੂਪ ਨਹੀਂ ਦੇਣਾ, ਉਹ ਮਾਲਕ ਨੇ ਤਾਂ ਕੰਠੋਂ ਉਚਾਰ ਲੈਣ, ਆਪਾਂ ਸਭ ਨੂੰ ਪਤਾ ਇਤਿਹਾਸ ਗਵਾਹ ਹੈ ਕਿ ਮਹਾਰਾਜ ਨੇ ਇੱਕੋ ਓਂਕਾਰ ਤੋਂ ਲੈ ਕੇ 18-10-20 ਤੱਕ ਕੰਠੋਂ ਬਾਣੀ ਉਚਾਰਨ ਕੀਤੀ। ਦੁਬਾਰਾ ਸਾਰੀ ਭਗਤਾਂ ਦੀ ਬਾਣੀ ਵੀ ਸਭ ਕੁਝ ਮਹਾਰਾਜ ਨੇ ਉਚਾਰਨ ਕਰਕੇ ਲਿਖਵਾਇਆ ਭਾਈ ਮਨੀ ਸਿੰਘ ਜੀ ਤੋਂ, ਨਾਲ ਅਰਥ ਪੜਾਏ। ਸੋ ਸੱਚੇ ਪਾਤਸ਼ਾਹ ਦੀਆਂ ਸਾਨੂੰ ਬਖਸ਼ਾਂ ਨੇ। ਰਹਿਤ ਵਿੱਚ ਪ੍ਰਪੱਕ ਰਹੋ, ਅੰਮ੍ਰਿਤ ਛਕੋ, ਬਾਣੀ ਤੇ ਬਾਣੇ ਚ ਪ੍ਰਪੱਕ ਹੋਵੋ ਤੇ ਕਿਸੇ ਵੀ ਹੋਰ ਆ ਪਖੰਡੀਆਂ ਦੇਹਧਾਰੀਆਂ ਵਾਲੇ ਪਾਸੇ ਆਪਾਂ ਨਹੀਂ ਜਾਣਾ। ਇੱਕ ਗੱਲ ਕਰਕੇ ਮੈਂ ਸਮਾਪਤੀ ਕਰਾਂ, ਇਹ ਗੱਲ ਵੀ ਸੋਚਣ ਵਾਲੀ ਹੈ ਤੇ ਵਿਚਾਰਨ ਵਾਲੀ ਹੈ। ਆਪਾਂ ਕਹਿੰਦੇ ਮਹਾਰਾਜ ਨੇ ਕਿਹਾ ਜੋ ਮੋਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹ ਗੱਲ ਨੂੰ ਵਿਚਾਰੋ ਕਿਉਂ ਕਹੀ, ਇਸ ਲਈ ਕਹੀ ਕਿ ਜੋ ਨਿਰੰਕਾਰ ਹੈ, ਨਿਰੰਕਾਰ ਉਹਨੂੰ ਆਕਾਰ ਨਹੀਂ ਮੰਨਿਆ ਜਾ ਸਕਦਾ। ਜੇ ਉਹ ਆਕਾਰ ਵਿੱਚ ਆ ਗਿਆ ਤਾਂ ਨਿਰੰਕਾਰ ਨਹੀਂ, ਉਹ ਆਕਾਰ ਧਾਰਦਾ ਜ਼ਰੂਰ ਹੈ ਪਰ ਨਿਰੰਕਾਰ ਸਰੂਪ ਹਮੇਸ਼ ਸਦੀਵ ਕਾਲ ਕਾਇਮ ਰਹਿੰਦਾ ਹੈ। ਉਹ ਸੱਤਾ ਹਮੇਸ਼ ਕਾਲ ਆਪਣਾ ਕਰਮ ਕਰਦੀ ਹੈ, ਕਿਸੇ ਵਿਸ਼ੇਸ਼ ਕਾਰਜ ਲਈ, ਵਿਸ਼ੇਸ਼ ਕੰਮ ਲਈ ਉਹ ਅਣਕ ਰੂਪ ਖਿਨਮਾਹੇ ਕੁਦਰਤ ਧਾਰਦਾ। ਉਹ ਰੂਪ ਜਦੋਂ ਮਰਜ਼ੀ ਧਾਰ ਲਵੇ, ਨਰਸਿੰਘ ਦਾ ਰੂਪ ਧਾਰਨਾ ਆਪਣੇ ਸਾਹਮਣੇ ਹੈ ਨਾ। ਭਾਵੇਂ ਦੂਜੇ ਮੰਨਣ ਵਾਲੇ ਕਹਿੰਦੇ ਜੀ ਵਿਸ਼ੂ ਜੀ ਨੇ ਧਾਰਿਆ ਕਿਉਂਕਿ ਵਿਸ਼ਨੂੰ ਨੂੰ ਭਗਵਾਨ ਮੰਨਦੇ ਨੇ। ਕੋਈ ਕਿਸੇ ਨੂੰ ਭਗਵਾਨ ਮੰਨਦਾ, ਕੋਈ ਕਿਸੇ ਨੂੰ ਭਗਵਾਨ ਮੰਨਦਾ, ਉਹ ਤਾਂ ਉਹਦੇ ਸੇਵਾਦਾਰ ਨੇ, ਡਿਊਟੀਆਂ ਵਾਲੇ ਨੇ, ਬੰਦਗੀ ਕਰਨ ਤੋਂ ਪਦਵੀਆਂ ਦਿੱਤੀਆਂ ਹੋਈਆਂ ਨੇ। ਉਹ ਨਿਰੰਕਾਰ ਤਾਂ ਇੱਕ ਹੈ, ਗੁਰੂ ਸਰੂਪ ਹੋ ਕੇ ਉਸ ਨਿਰੰਕਾਰ ਨੇ, ਗੁਰੂ ਨਾਨਕ ਸਰੂਪ ਹੋ ਕੇ, 10 ਪਾਤਸ਼ਾਹਾਂ ਦਾ ਸਰੂਪ ਹੋ ਕੇ, ਜੋ ਗੁਰੂ ਰੂਪ ਹੋ ਕੇ ਗੱਲ ਕਰਨ ਵਾਲੀ ਸੀ ਉਹ ਸਾਨੂੰ ਬਖਸ਼ਿਸ਼ ਕੀਤੀ। ਉਹ ਬਖਸ਼ਿਸ਼ ਕੀਤੀ, ਬਾਣੀ ਸਾਨੂੰ ਧੁਰ ਕੇ ਬਖਸ਼ਿਸ਼ ਕੀਤੀ ਤੇ ਰੋਕਿਆ ਇਸ ਗੱਲ ਤੋਂ ਕਿ ਤੁਸੀਂ ਵੀ ਕਿਤੇ ਦੂਜਿਆਂ ਵਾਂਗ ਆਕਾਰ ਤੇ ਨਾ ਖੜ ਜਾਇਓ, ਆਕਾਰ ਤੇ ਨਾ ਰੁਕ ਜਾਇਓ, ਉਸ ਨਿਰੰਕਾਰ ਚ ਜੁੜੇ ਰਹਿਣਾ ਹੈ। ਜਿੱਥੇ ਕਿਤੇ ਵੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਨੇ ਵੀ, ਉੱਥੇ ਕਿਹਾ ਟੇਕ ਮੱਥਾ ਪਾਈ ਤੈਨੂੰ ਕਰਤਾਰ ਤੋਂ ਦਾਤ ਦਵਾਈਏ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੱਲ ਨੂੰ ਇਸ਼ਾਰਾ ਹੈ, ਸਾਰੇ ਇਤਿਹਾਸ ਵਿੱਚ ਸਤਿਗੁਰਾਂ ਦੇ ਜੀਵਨ ਚ ਇੱਕ ਵੱਲ ਇਸ਼ਾਰਾ ਹੈ। ਇਸ ਕਰਕੇ ਮਹਾਰਾਜ ਨੇ ਸਖ਼ਤ ਅੱਖਰ ਵਰਤ ਦਿੱਤੇ, ਜੋ ਮੋਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਕਿ ਆਕਾਰ ਨੂੰ ਹੀ ਕੇਵਲ ਪਰਮੇਸ਼ਰ ਨਾ ਗਿਣ ਲਿਓ, ਉਹਦਾ ਰੂਪ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ, ਪਰ ਨਿਰਗੁਣ ਰੂਪ ਸਦੀਵ ਕਾਲ ਕਾਇਮ ਰਹਿੰਦਾ ਹੈ, ਸਰਗੁਣ ਸਰੂਪ ਆਕਾਰ ਧਾਰ ਕੇ ਆਪਣਾ ਕਾਰਜ ਕਰਕੇ ਆਪਣੇ ਸਰੂਪ ਨੂੰ ਅਲੋਪ ਕਰ ਲੈਂਦਾ ਹੈ। ਸੋ ਇਹ ਸਤਿਗੁਰੂ ਦੀ ਖੇਡ ਹੈ। 10ਵੇਂ ਪਾਤਸ਼ਾਹ ਨੇ ਸਾਨੂੰ ਹਰ ਪੱਖ ਤੋਂ ਸਾਵਧਾਨ ਕਰਕੇ ਬਖਸ਼ਾਂ ਕੀਤੀਆਂ ਹੋਈਆਂ ਨੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਜੋ ਲੋੜ ਹੈ ਉਹ ਤਾਂ ਲੋੜ ਸਤਿਗੁਰੂ ਹੀ ਪੂਰੀ ਕਰਨਗੇ। ਜਿਨ੍ਹਾਂ ਵੱਲ ਗੁਰਮੁਖ ਪਿਆਰੇ ਕਹਿੰਦੇ ਗਏ ਨੇ ਉਹ ਤਾਂ ਲੋੜ ਸਤਿਗੁਰੂ ਹੀ ਪੂਰੀ ਕਰਨਗੇ। ਕਿਹੜੇ ਗੁਰਮੁਖ ਤੇ ਆਪਣਾ ਹੱਥ ਰੱਖਣਗੇ, ਕਿਹੜੇ ਤੇ ਆਪਣੀ ਬਖਸ਼ਿਸ਼ ਕਰਨਗੇ, ਕਿਹੜਾ ਉਹਨਾਂ ਨੂੰ ਪ੍ਰਵਾਨ ਪਏਗਾ ਤੇ ਜਿਹੜਾ ਉਹ ਸਾਰੇ ਆ ਸਾਡੇ ਬਖਰੇਵਿਆਂ ਨੂੰ ਇੱਕ ਲੜੀ ਚ ਪਰੋ ਦਏਗਾ। ਬਾਬਾ ਸਾਹਿਬ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਕਦੇ ਕਦੇ ਆਉਂਦੀਆਂ ਨੇ ਪਰ ਹਮੇਸ਼ਾ ਵੀ ਹੁੰਦੀਆਂ ਨੇ, ਗੁਪਤ ਰੂਪ ਵਿੱਚ ਵੀ ਰਹਿੰਦੀਆਂ ਨੇ, ਪ੍ਰਗਟ ਰੂਪ ਵੀ ਕਾਰਜ ਕਰ ਜਾਂਦੀਆਂ ਨੇ। ਸੰਸਾਰ ਖਾਲੀ ਨਹੀਂ ਕਦੇ ਵੀ ਆਉਂਦਾ, ਸੰਸਾਰ ਦੇ ਉੱਤੇ ਉਹਦੇ ਪਿਆਰੇ ਉਹ ਆਪ ਵੀ ਕਿਸੇ ਨਾ ਕਿਸੇ ਰੂਪ ਵਿੱਚ ਵਿਚਰਦਾ ਰਹਿੰਦਾ ਹੈ ਤੇ ਉਹਦੀਆਂ ਬਖਸ਼ਾਂ ਕਾਇਮ ਰਹਿੰਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਦਇਆ ਕਰਨ, ਮੇਰੇ ਤੇ ਵੀ, ਤੁਹਾਡੇ ਤੇ ਵੀ, ਤੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਤੇ ਵਿਸ਼ੇਸ਼ ਕਿਰਪਾਲਤਾ ਕਰਨ ਕਿ ਸਤਿਗੁਰੂ ਨੇ ਤੋਂ ਸੇਵਾਵਾਂ ਲੈਣ, ਬਖਸ਼ਾਂ ਲੈਣ, ਕਿਰਪਾ ਕਰਨ ਸੱਚੇ ਪਾਤਸ਼ਾਹ, ਦਇਆ ਕਰਨ। ਅੱਜ ਲੋੜ ਹੈ ਸਾਨੂੰ ਇੱਕ ਹੋਰ ਲਹਿਰ ਉਠਾਉਣ ਦੀ, ਜਿਹੜੀ ਅਸੀਂ ਨਾ ਸੰਤ ਸਮਾਜ ਦੇ ਰੂਪ ਵਿੱਚ ਉਠਾ ਸਕੇ, ਜਥੇਬੰਦੀ ਦਾ ਜ਼ਰੂਰ ਬਣਾਈ ਪਰ ਅਸੀਂ ਕਾਰਜ ਨਹੀਂ ਕਰ ਸਕੇ। ਜੋ ਇਹ ਲੋਕ ਜਿਹੜੀ ਮੈਂ ਗੱਲ ਕੀਤੀ ਹੈ ਬਖਰੇਵੇਂ ਉਠਾਉਂਦੇ ਨੇ, ਇਹਨਾਂ ਦਾ ਉੱਤਰ ਦੇਣ ਲਈ ਸਾਨੂੰ ਕੰਮ ਕਰਨ ਦੀ ਲੋੜ ਹੈ ਲਿਖਤੀ ਰੂਪ ਵਿੱਚ। ਕੱਲੇ ਕੱਲੇ ਕਰਾਂਗੇ ਉਹ ਗੱਲ ਨਹੀਂ ਬਣਦੀ, ਜੇ ਮਿਲਵੇਂ ਰੂਪ ਵਿੱਚ ਕਰੀਏ ਤਾਂ ਗੱਲ ਬਣਦੀ ਹੈ। ਸੋ ਇਧਰ ਖਿਆਲ ਕਰਨ ਦੀ ਲੋੜ ਹੈ, ਬਹੁਤ ਵੱਡੀ ਲੋੜ ਹੈ ਅੱਜ ਕਲਮ ਨੂੰ ਫੜਨ ਦੀ ਤੇ ਉਹਨੂੰ ਪ੍ਰਚਾਰਨ ਦੀ। ਸਤਿਗੁਰੂ ਕਿਰਪਾ ਕਰਨਗੇ ਤਾਂ ਇਹ ਕਾਰਜ ਹੋਏਗਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ। ਕਲਮਾਂ ਨਾਲ ਬਹੁਤ ਕੁਛ ਲਿਖਿਆ ਵੀ ਪਿਆ, ਜੇ ਉਹਨੂੰ ਹੀ ਕੱਢ ਕੇ ਆਪਾਂ ਛਾਪ ਕੇ ਸੰਗਤਾਂ 'ਚ ਵੰਡ ਦਈਏ ਤਾਂ ਸੰਗਤਾਂ 'ਚੋਂ ਵਖਰੇਵੇਂ ਦੂਰ ਹੋ ਸਕਦੇ ਨੇ। ਸਤਿਗੁਰੂ ਰਹਿਮਤ ਕਰਨ ਅਸੀਂ ਇਸ ਪਾਸੇ ਨੂੰ ਸੋਚ ਸਕੀਏ ਤੇ ਇਹ ਕਾਰਜ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਗੁਰੂ ਨਾਨਕ ਸਾਹਿਬ ਦੀ ਅੰਸ ਵੰਸ਼ ਤੋਂ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੋਂ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਇਹ ਬਖਸ਼ਾਂ ਚੋਂ ਲੋੜਦਾ ਹੋਇਆ ਸੰਗਤਾਂ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।